ਉਹਨਾਂ ਦੀ ਦੇਖਾ ਦੇਖੀ ਕਰਨ ਲੱਗੇ, ਉਹਨਾਂ ਵੀ ਨਿੰਦਾ ਕੀਤੀ, ਆਪਾਂ ਵੀ ਨਿੰਦਾ ਕਰੀ ਜਾਈਏ, ਤੇ ਫਿਰ ਤੇ ਗੜਬੜੀ ਹੈ ਨਾ। ਬਸ ਉਹਨਾਂ ਦੇ ਜਿਹੜੇ ਮਤ ਵਾਲੇ ਸੀ ਉਹਨਾਂ ਨੇ ਐਸੇ ਹੀ ਕੀਤਾ, ਉਹਨਾਂ ਵੇਦ ਦੀ ਨਿੰਦਾ ਕੀਤੀ, ਉਹਨਾਂ ਨੇ ਦੋ ਚਾਰ ਜਿਹੜੀਆਂ ਗੱਲਾਂ ਬੁੱਧ ਜੀ ਨੇ ਛੱਡਤੀਆਂ ਉਹ ਵੀ ਵੇਦ ਦੇ ਵਿਰੁੱਧ ਬੋਲ ਕਰਕੇ ਸ਼ਾਸਤਰ ਬਣਾ ਦਿੱਤਾ। ਵੰਚਕ ਕੀ ਇੱਛਾ ਕੋ ਵਿਪਰਲਸਾ ਕਹੇ ਹੈ, ਵੰਚਕ ਮੈਂ ਠੱਗਣੇ ਵਾਲੀ ਇੱਛਾ ਜਿਹੜੀ ਉਹਨੂੰ ਕਹਿੰਦੇ ਵਿਪਰਲਿਸਾ। ਜਾਂ ਕੁ ਬਹਿਕਾਵਨੇ ਕੀ ਇੱਛਾ ਕਹੇ ਹੈ, ਬਹਿਕਾਵੇ ਮੈਂ ਆ ਗਏ ਅਸੁਰ ਭਗਵਾਨ ਬੁੱਧ ਕੇ। ਜਾਂ ਤੇ ਸਰਵ ਅੰਸ਼ ਮੇਂ ਵੇਦ ਅਨੁਸਾਰੀ ਉੱਤਰੀ ਮਾਨਸਾ ਹੀ ਸਰਵਥਾ ਮੁਮੁਕਸ਼ੂ ਕੁ ਉਪਾਦੇ ਹੈ। ਮੁਮੁਕਸ਼ੂ ਮੈਨੇ ਮੁਕਤ ਹੋਣੇ ਕੀ ਇੱਛਾ ਵਾਲਾ ਜਿਹੜਾ ਹੈ, ਉਹਨੇ ਜੇ ਮੁਕਤ ਹੋਣਾ ਹੈ ਤੇ ਕੀ ਕਰੇ, ਵਿਦਾਂਤ ਸ਼ਾਸਤਰ ਹੀ ਪੜ੍ਹੇ, ਦੂਸਰਾ ਸ਼ਾਸਤਰ ਮਤ ਪੜ੍ਹੇ। ਤੁਸੀਂ ਕਿਹੜਾ ਪੜ੍ਹ ਰਹੇ ਜੇ? ਹਾਂ ਨਾ ਨਾ, ਇਹ ਉੱਤਰੀ ਮਾਨਸਾ ਨਹੀਂ ਹੈ, ਉੱਤਰੀ ਮਾਨਸਾ ਹੈ ਬ੍ਰਹਮ ਸੂਤਰ ਹੈ, ਉਹ ਵੀ ਪੜ੍ਹਾ ਦਾਂਗੇ ਤੁਹਾਨੂੰ, ਪਰ ਕਿਤੇ ਆਪਣਾ ਸੰਯੋਗ ਬਣਿਆ। ਆ ਹੁਣ ਤੋਂ ਮੈਂ ਇਹ ਸੋਚ ਰਿਹਾ ਹਾਂ ਵੀ ਆਪਾਂ ਪੁਰਾਣਾ ਪ੍ਰਾਣ ਜਿਹੜੀਆਂ 18 ਹੋ ਗਏ ਨਾ ਪੂਰੀਆਂ ਕਰ ਲਈਏ। ਹਾਂਜੀ ਅੱਛਾ ਚਲੋ ਫਿਰ, ਅੱਛਾ ਚਲੋ ਫਿਰ ਠੀਕ ਹੈ, ਦੇਖੀ ਜਾਊਗੀ। ਅੱਛਾ ਚਲੋ ਠੀਕ ਹੈ, ਚਲੋ ਠੀਕ ਹੈ, ਚਲੋ ਠੀਕ ਹੈ, ਇੱਦਾਂ ਕਰ ਲੈਂਦੇ। ਜਦਪਿ ਮੁਕਸ਼ ਉੱਤਰੀ ਮਾਨਸਾ ਵਿਆਸਕ੍ਰਿਤ ਸੂਤਰ ਰੂਪ ਹੈ, ਉੱਤਰੀ ਮਾਨਸਾ ਮੈਨੇ ਬ੍ਰਹਮ ਸੂਤਰ ਜਿਹੜਾ ਹੈ ਸੂਤਰ ਰੂਪ ਹੈ, ਉਹਦੇ ਵਿੱਚ ਕਿਹਾ ਹੈ ਅਥਾ ਤੋਂ ਬ੍ਰਹਮ ਜਗਿਆਸਾ, ਪਹਿਲਾ ਸੂਤਰ। ਦੂਸਰਾ ਸ਼ਾਸਤਰ ਜੋਨਿਤਵਾਤ, ਸ਼ਾਸਤਰ ਜੋਨਿਤਵਾਤ, ਕੀ ਇਹਦਾ ਅਰਥ ਕਰੋਗੇ? ਅਥਾ ਤੋਂ ਬ੍ਰਹਮ ਜਗਿਆਸਾ, ਪਹਿਲਾ ਸੂਤਰ ਵਿਦਾਂਤ ਸ਼ਾਸਤਰ ਦਾ। ਬਸ ਇੰਨਾ ਪੜ੍ਹ ਕੇ ਫਿਰ ਦੂਸਰਾ ਸੂਤਰ ਲਿਖਿਆ, ਤੀਸਰਾ, ਐਸੇ ਸੂਤਰ 555 ਸੂਤਰ ਹੈ। ਅਤੇ ਕੀ ਅਰਥ ਲਵਾਂਗੇ ਉਹਦਾ? ਫਿਰ ਟੀਕਾ ਕੀਤਾ ਭਗਵਾਨ ਸ਼ੰਕਰਾਚਾਰੀਆ ਨੇ, ਜਿਹੜੇ ਪ੍ਰਥਮ ਸ਼ੰਕਰਾਚਾਰੀ ਹੋਏ, ਉਹ ਵੀ ਭਗਵਾਨ ਸ਼ੰਕਰ ਦਾ ਅਵਤਾਰ ਸੀ। ਇਸ ਵਾਸਤੇ ਇਹ ਗ੍ਰੰਥ ਪ੍ਰਮਾਣ ਹੈ ਕਿ ਉਹ ਲਿਖਿਆ ਵੀ ਭਗਵਾਨ ਨੇ, ਉਹਦਾ ਟੀਕਾ ਵੀ ਭਗਵਾਨ ਨੇ ਕੀਤਾ, ਤਾਂ ਪ੍ਰਮਾਣ ਹੈ। ਬਾਕੀ ਜਿਹੜੇ ਰਿਸ਼ੀ ਮੁਨੀ ਆ ਉਹ ਸਰਵਗ ਤੇ ਸੀਗੇ, ਪਰ ਈਸ਼ਵਰ ਨਹੀਂ ਸੀ। ਉਹ ਕੌਣ ਸੀ? ਜੁੰਜਾਨ ਜੋਗੀ, ਅਤੇ ਉਹਨਾਂ ਦੇ ਟੀਕਾਕਾਰ ਜਿਹੜੇ ਉਹ ਤਾਂ ਸਧਾਰਨ ਪੁਰਸ਼ ਸੀ। ਜੈਸੇ ਹੁਣ ਗੁਰੂ ਗ੍ਰੰਥ ਸਾਹਿਬ ਉਹ ਕਿਹਨਾਂ ਨੇ ਲਿਖਿਆ? ਉਚਾਰਨ ਬਾਣੀ ਕਿਹਦੀ ਉਹ? ਆ ਟੀਕਾ ਕਰਨ ਵਾਲੇ, ਬਸ ਇਹੀ ਹਾਲ ਹੋਇਆ ਪਿਆ ਜੀ। ਮੈਂ ਨਿੰਦਾ ਨਹੀਂ ਕਰ ਰਿਹਾ ਟੀਕਾਕਾਰਾਂ ਦੀ, ਮੈਂ ਤੁਹਾਨੂੰ ਇਹ ਸਮਝਾ ਰਿਹਾ। ਹਾਂਜੀ ਹਾਂਜੀ ਹਾਂਜੀ, ਉੱਤਰੀ ਮਾਨਸਾ ਵਿਆਸਕ੍ਰਿਤ ਸੂਤਰ ਰੂਪ ਹੈ, ਤਥਾਪਿ ਵਿਆਖਿਆਨ ਵੀ ਅਨੇਕ ਪੁਰਸ਼ਨ ਨੇ ਨਾਨਾ ਰੀਤੀ ਸੇ ਕੀਏ ਹੈ। ਇਨਕੇ ਜੇ ਟੀਕੇ ਵੀ ਬਹੁਤ ਹੈ, ਵਿਦਾਂਤ ਸ਼ਾਸਤਰ ਤੇ ਟੀਕੇ ਵੀ ਬਹੁਤ ਹੈ ਔਰ ਅਲੱਗ ਅਲੱਗ ਪ੍ਰਕਾਰ ਦੇ ਹੈ। ਤਥਾਪਿ ਪੂਜੇ ਚਰਨ ਸ਼ੰਕਰ ਕ੍ਰਿਤ ਵਿਆਖਿਆਨ ਹੀ ਵੇਦ ਅਨੁਸਾਰੀ ਹੈ। ਪੂਜੇ ਚਰਨ ਮੈਨੇ ਭਗਵਾਨ ਸ਼ੰਕਰਾਚਾਰੀ, ਜਿਹੜੇ ਸ਼ੰਕਰ ਦਾ ਅਵਤਾਰ ਹੋਏ ਹੈ, ਉਹਨਾਂ ਨੇ ਜਿਹੜਾ ਟੀਕਾ ਕੀਤਾ ਹੈ ਉਹ ਵੇਦ ਦੇ ਅਨੁਸਾਰ ਕੀਤਾ ਹੈ, ਉਹੀ ਪੜ੍ਹਨਾ ਚਾਹੀਏ। ਅਤੇ ਆਪਾਂ ਜਿਤਨੇ ਗ੍ਰੰਥ ਪੜ੍ਹੇ ਕਾਸ਼ੀ ਮੇਂ, ਇਹ ਇਹਨਾਂ ਦਾ ਟੀਕੇ ਵਾਲੇ ਹੀ ਪੜ੍ਹੇ ਹੈ, ਦੂਸਰਾ ਗ੍ਰੰਥ ਨਹੀਂ ਕੋਈ ਪੜ੍ਹਿਆ। ਜਿਤਨੇ ਵੇਦ ਸ਼ਾਸਤਰ ਹੈ ਪੜ੍ਹੇ ਆਪਾਂ, ਜਿੱਥੇ ਇਹਨਾਂ ਨੇ ਟੀਕਾ ਕੀਤਾ ਉਹ ਹੀ ਪੜ੍ਹੇ ਹੈ, ਦੂਸਰੇ ਨਹੀਂ। ਟੀਕੇ ਤਾਂ ਬਹੁਤ ਆ, ਉਸੇ ਭਾਮਤੀ ਵਾਲਾ ਹੈ ਇੱਕ, ਹਾਂਜੀ ਨਹੀਂ ਸ਼ੰਕਰਾਚਾਰਿਆ ਨੇ ਉਪਨਿਸ਼ਦਾਂ 'ਤੇ ਕੀਤੇ ਹੈ, ਹਾਂ ਗੀਤਾ 'ਤੇ, ਵਿਵੇਕ ਚੂੜਾਮਣੀ, ਛੋਟੇ ਛੋਟੇ ਗ੍ਰੰਥ ਆਪ ਵੀ ਲਿਖੇ ਉਹਨਾਂ ਨੇ ਫਿਰ, ਹਾਂ ਉਪਨਿਸ਼ਦਾਂ 'ਤੇ 10 ਉਪਨਿਸ਼ਦਾਂ 'ਤੇ ਟੀਕੇ ਹੈ, ਔਰ ਗੀਤਾ 'ਤੇ ਵੀ ਟੀਕਾ ਹੈ, ਬ੍ਰਹਮ ਸੂਤਰ 'ਤੇ ਵੀ, ਐਸੇ ਬਹੁਤ ਟੀਕੇ ਹੈ, ਫਿਰ ਆਪ ਗ੍ਰੰਥ ਬਹੁਤ ਲਿਖੇ ਇਹਨਾਂ ਨੇ। ਔਰ ਨਹੀਂ ਜਹਿ ਪੰਚਮ ਤਰੰਗ ਮੈਂ ਪ੍ਰਤਿਪਾਦਨ ਕਰੇ ਹੈ, ਜਾਂ ਤਾਂ ਔਰ ਪੰਚ ਸ਼ਾਸਤਰ ਅਪ੍ਰਮਾਣ ਹੈ, ਔਰ ਅਨੇ ਸ਼ਾਸਤਰ ਕੀ ਤਿਜਤਾ ਮੇਂ ਦ੍ਰਿਸ਼ਟਾਂਤ ਔਰ ਹੇਤੂ। ਕਿਤਨਾ ਹੋ ਗਿਆ ਜੀ? ਹਾਂਜੀ ਅੱਛਾ ਚਲੋ। ਰਾਜਾ ਕੋ ਮ੍ਰਿਤੂ ਔਰ ਬ੍ਰਹਮ ਲੋਕ ਕੀ ਪ੍ਰਾਪਤੀ, ਇਹੀ ਚਲੇਗਾ ਨਾ? ਹਾਂਜੀ ਜੀ ਸਾਹਿਬ, ਅੱਛਾ ਇਸ ਜੋ ਇਸ ਤਰੰਗ ਮੇਂ ਪੂਰਵ ਸਾਰੇ ਸ਼ਾਸਤਰ ਮੋਕਸ਼ ਉਪਯੋਗੀ ਕਹੇ, ਸੋ ਤਰਕ ਦ੍ਰਿਸ਼ਟੀ ਨੇ ਸਾਰ ਗ੍ਰਹਿ ਵਿਵੇਕ ਤੇ ਕਹੇ, ਉਹਦਾ ਉਹਨਾਂ ਦਾ ਸਾਰ ਅਰਥ ਜਿਹੜਾ ਸੀ ਨਾ ਸਾਰ ਨਿਚੋੜ ਉਹ ਇਸ ਕਰਕੇ ਤਰਕ ਦ੍ਰਿਸ਼ਟੀ ਨੇ ਪੜ੍ਹੇ ਸੀ ਇਸ ਵਾਸਤੇ ਕਹਿ ਦਿੱਤਾ ਕਿਉਂਕਿ ਬੁੱਧੀ ਤੀਬਰ ਸੀ ਪੜ੍ਹ ਲਏ ਔਰ ਗੁਰੂ ਤੋਂ ਵੀ ਸੁਣਿਆ ਸੀ ਇਸ ਵਾਸਤੇ ਉਹਨੇ ਇਹ ਕਹਿ ਦਿੱਤਾ ਵੀ ਸਾਰੇ ਸ਼ਾਸਤਰ ਜਿਹੜੇ ਹੈ ਉਹ ਬ੍ਰਹਮ ਨੂੰ ਬੋਧਨ ਕਰ ਰਹੇ ਮੁਕਤੀ ਕੇ ਸਾਧਨ ਹੈ ਇਸ ਵਾਸਤੇ ਕਹੇ ਹੈ ਜੈਸੇ ਕਿਸੀ ਕਾ ਸ਼ਤਰੂ ਤਲਵਾਰ ਮਾਰ ਕੇ ਤੈ ਤਾਂ ਸੇ ਰੁਦਰ ਨਿਕਸ ਕੇ ਦੈਵ ਯੋਗ ਤੇ ਰੋਗ ਨਿਵਿਰਤ ਹੋ ਜਾਵੇ ਤਬ ਸਾਰ ਸਾਰ ਗ੍ਰਾਹੀ ਪੁਰਸ਼ ਤਲਵਾਰ ਮਾਰੀ ਮਾਰਨੇ ਕਾ ਉਪਕਾਰ ਮਾਨ ਲੇਵੇ ਤੈਸੇ ਅਨੇ ਸ਼ਾਸਤਰ ਮੇ ਵੀ ਕਿਸੀ ਰੀਤੀ ਸੇ ਅੰਤਾ ਕਰਨ ਕੀ ਸ਼ੁੱਧੀ ਵਾ ਨਿਸ਼ਚਲਤਾ ਹੋ ਜੈਸੇ ਕਿਸੀ ਕਾ ਸ਼ਤਰੂ ਤਲਵਾਰ ਮਾਰ ਕੇ ਤੈ ਤਾਂ ਸੇ ਰੁਦਰ ਨਿਕਸ ਕੇ ਦੈਵ ਯੋਗ ਤੇ ਰੋਗ ਨਿਵਿਰਤ ਹੋ ਜਾਵੇ ਤਬ ਸਾਰ ਸਾਰ ਗ੍ਰਾਹੀ ਪੁਰਸ਼ ਤਲਵਾਰ ਮਾਰੀ ਮਾਰਨੇ ਕਾ ਉਪਕਾਰ ਮਾਨ ਲੇਵੇ ਤੈਸੇ ਅਨੇ ਸ਼ਾਸਤਰ ਮੇ ਵੀ ਕਿਸੀ ਰੀਤੀ ਸੇ ਅੰਤਾ ਕਰਨ ਕੀ ਸ਼ੁੱਧੀ ਵਾ ਨਿਸ਼ਚਲਤਾ ਹੋਏ ਤੇ ਪੁਰਸ਼ ਨਿਵਿਰਤ ਹੋਏ ਕੇ ਵੇਦ ਅਨੁਸਾਰ ਨਿਸ਼ਚੇ ਕਰੇ ਤੋ ਮੋਕਸ਼ ਹੋਵੇ ਹੈ ਉਹ ਕਹਿ ਰਿਹਾ ਕੋਈ ਸ਼ਤਰੂ ਕੋਈ ਬੰਦਾ ਸੀ ਉਹਦੇ ਮਤਲਬ ਫੋੜਾ ਹੋਇਆ ਸੀ ਉਹਦਾ ਸ਼ਤਰੂ ਆਇਆ ਉਹਨੇ ਮਾਰੀ ਉਹਨੂੰ ਤਲਵਾਰ ਮਾਰਨ ਵਾਸਤੇ ਵੀ ਮਰ ਜਾਏਗਾ ਉਹ ਜਿੱਥੇ ਫੋੜਾ ਸੀ ਉੱਥੇ ਵੱਜੀ ਅਤੇ ਉਹਦੇ 'ਚੋਂ ਜਿਹੜਾ ਗੰਦਗੀ ਸੀ ਖੂਨ ਖਾਨ ਉਹ ਨਿਕਲ ਗਿਆ ਉਹ ਠੀਕ ਹੋ ਗਿਆ ਉਹ ਹੁਣ ਉਹਦਾ ਪਰ ਉਪਕਾਰ ਮੰਨੇਗਾ ਕਿ ਨਹੀਂ ਮੰਨੇਗਾ ਭਾਵੇਂ ਸ਼ਤਰੂ ਹੀ ਸੀ ਆਉਂਦਾ ਇਹੀ ਹਾਲ ਹੈ ਅੰਨੇ ਸ਼ਾਸਤਰਾਂ ਦਾ ਅੰਨੇ ਜਿਹੜੇ ਸ਼ਾਸਤਰ ਹੈ ਜੇ ਉਹ ਤੁਹਾਨੂੰ ਉਪਯੋਗੀ ਦਿਸਦੇ ਦਿਖਾਈ ਦੇ ਰਹੇ ਆ ਤਾਂ ਤੁਸੀਂ ਉਹਨਾਂ ਦਾ ਉਪਕਾਰ ਮੰਨ ਕੇ ਪਾਰ ਚਲੇ ਜਾਓ ਜਾਣਾ ਤਾਂ ਪਾਰ ਹੀ ਹੈ ਜੇ ਤੁਹਾਨੂੰ ਉਹ ਚੰਗੇ ਲੱਗਦੇ ਤਾਂ ਉਹੀ ਕਰ ਲਓ ਇਸ ਵਾਸਤੇ ਉਹਨੇ ਸਾਰ ਗ੍ਰਹੀ ਕਿਹਾ ਹੈ ਠੀਕ ਹੈ ਵੇਦ ਅਨੁਸਾਰੀ ਨਿਸ਼ਚੇ ਕਰੇ ਤੋ ਮੋਕਸ਼ ਸਰਵਤਾ ਤਿੰਨ ਮੇ ਆਗਰੇ ਕਰੇ ਤੋ ਅੰਧ ਗੋਲ ਕੂਕ ਨਿਆਂ ਸੇ ਅਨਰਥ ਕੁ ਪ੍ਰਾਪਤ ਹੋਵੇ ਹੈ ਆਂਦਾ ਸਰਵਦਾ ਉਹਨਾਂ 'ਤੇ ਆਗਰਾ ਹੀ ਕਰ ਲਏ ਵੀ ਇਹੀ ਮੁਕਤੀ ਦੇ ਸਾਧਨ ਹੈ ਅਤੇ ਫਿਰ ਅੰਧ ਗੋਲ ਜੈਸੇ ਕੋਈ ਪੁਰਸ਼ ਸੀ ਧਨੀ ਪੁਰਸ਼ ਉਹਦੇ ਬੱਚੇ ਨੂੰ ਚੋਰ ਚਰਾ ਕੇ ਲੈ ਗਏ ਚੱਕ ਕੇ ਲੈ ਗਏ ਉਹਨਾਂ ਨੇ ਧਨ ਉਹਦਾ ਗਹਿਣੇ ਗੁਣੇ ਸਾਰੇ ਲੁੱਟ ਲੱਟ ਲਏ ਅਤੇ ਉਹਦੀਆਂ ਅੱਖਾਂ ਕੱਢ ਕੇ ਅਤੇ ਉਹਨੂੰ ਕਹਿੰਦੇ ਵੀ ਆਹ ਇੱਕ ਸਾਂਢ ਹੈ ਤੂੰ ਇਹਦੀ ਪੂਛ ਫੜ ਲਾ ਇਹ ਤੈਨੂੰ ਤੇਰੇ ਘਰ ਤੱਕ ਪਹੁੰਚਾ ਦੂਗਾ ਆਹ ਸਾਂਢ ਨੇ ਕਿੱਥੇ ਘਰ ਨੂੰ ਜਾਣਾ ਸੀ ਉਹ ਤਾਂ ਜਿੱਦ ਨੂੰ ਮਰਜ਼ੀ ਦੌੜਾ ਫਿਰ ਉਹ ਪੁਛਲ ਛੱਡੇ ਨਾ ਵੀ ਮੈਨੂੰ ਘਰ ਲੈ ਜਾਏਗਾ ਅਤੇ ਐਸੇ ਹੀ ਕੰਡਿਆਂ ਦੇ ਵਿੱਚ ਕਿਤੇ ਠੇਡੇ ਠੁੱਡੇ ਖਾਂਦਾ ਮਰ ਗਿਆ ਆਉਂਦਾ ਇਹੀ ਹਾਲ ਤੁਹਾਡਾ ਹੋਊਗਾ ਦੂਸਰੇ ਸ਼ਾਸਤਰ ਪੜ੍ਹੋਗੇ ਤਾਂ ਇਸ ਲਈ ਵੇਦਾਂਤ ਸ਼ਾਸਤਰ ਪੜ੍ਹੋ ਜੇ ਪੜ੍ਹਨਾ ਹੈ ਤਾਂ ਬਾਕੀ ਸਿਰਫ ਛੱਡੋ ਬਸ ਕਰੋ ਜੀ ਨਹੀਂ ਬਹੁਤ ਅੰਧ ਗੋਲ ਅੰਗੁਲ ਨਿਆਏ ਸੇ ਇਹੀ ਚੱਲੇਗਾ ਨਾ ਹੈਂ ਅੰਧ ਗੋਲ ਅੰਗੁਲ ਨਿਆਏ ਸੇ ਜਾ ਹੈ ਕਿਸੀ ਦੇਖੋ ਅੰਧ ਗੋਲ ਅੰਗੁਲ ਨਿਆਏ ਦਾ ਕਿਆ ਅਰਥ ਹੈ ਸੁਣ ਲਓ ਕਿਸੀ ਧਨੀ ਕੇ ਭੂਸ਼ਣ ਜੁਗਤ ਪੁੱਤਰ ਕੋ ਚੋਰ ਲੈ ਗਏ ਭੂਸ਼ਣ ਜੁਗਤ ਜੁਗਤ ਨੂੰ ਮਤਲਬ ਬਹੁਤ ਉਸਨੇ ਗਹਿਣੇ ਪਹਿਨ ਰੱਖੇ ਸੀ ਪੁੱਤਰ ਨੇ ਧਨੀ ਪੁਰਸ਼ ਦਾ ਪੁੱਤਰ ਸੀ ਉਹਨੂੰ ਉਠਾ ਕੇ ਚੋਰ ਲੈ ਗਏ ਬਨ ਮੇ ਭੂਸ਼ਣ ਲੇ ਤਾਂ ਕਿ ਨੇਤਰ ਫੋੜ ਕੇ ਛੋੜ ਗਏ ਠੀਕ ਹੈ ਤਬ ਤਾਂ ਰੂਦਨ ਕਰਤੇ ਬਾਲਕੂ ਕੋਈ ਨਿਰਦਈ ਵੰਚਕ ਬਲੀ ਉਨਮਤ ਬਲੀਬਰਦ ਕੀ ਲਾਂਗੂਲ ਬਲੀਬਰਦ ਬਣੇ ਬੈਲ ਸਾਂਢ ਜਿਹਨੂੰ ਕਹਿੰਦੇ ਜੰਗਲੀ ਸਾਂਢ ਉਹਦੀ ਲਾਂਗੂਲ ਮਣੇ ਪੂਛ ਇਹ ਫਿਰ ਸੁਣ ਲਓ ਕਿਸੀ ਧਨੀ ਕੇ ਪੁੱਤਰ ਕਿਸੀ ਧਨੀ ਕੇ ਭੂਸ਼ਣ ਯੁਗਤ ਪੁੱਤਰ ਕੋ ਚੋਰ ਲੈ ਗਏ ਬਨ ਮੇ ਭੂਸ਼ਣ ਲੈ ਕੇ ਤਾਂ ਕਿ ਨੇਤਰ ਫੋੜ ਗਏ ਠੀਕ ਹੈ ਚੋਰ ਲੈ ਕੇ ਉਠਾ ਕੇ ਉਹਨਾਂ ਨੇ ਉਹਦੇ ਗਹਿਣੇ ਗੁਣੇ ਦੇ ਸਾਰੇ ਉਤਾਰ ਲਏ ਅਤੇ ਉਹਦੀਆਂ ਅੱਖਾਂ ਫੋੜ ਦਿੱਤੀਆਂ ਛੱਡ ਦਿੱਤਾ ਤਬ ਤਾਂ ਰੂੰਦਰ ਕਰਤੇ ਬਾਲਕੂ ਕੋਈ ਨਿਰਦਈ ਵੰਚਕ ਬਲੀ ਉਨਮੁਤ ਬਲੀਬਰਦ ਕੀ ਰੂਦਰ ਮਣੇ ਰੋਂਦੇ ਨੂੰ ਦੇਖ ਕਰ ਕੋਈ ਦੂਸਰਾ ਆਇਆ ਦੁਸ਼ਟ ਪੁਰਸ਼ ਉਸਨੇ ਕੀ ਕੀਤਾ ਆਂਦਾ ਆਹ ਜਿਹੜਾ ਬਲੀਬਰਦ ਹੈ ਨਾ ਤੈਨੂੰ ਮੈਂ ਇਹਦੀ ਪੂਛਲ ਫੜਾ ਦਿੰਦਾ ਇਹ ਤੈਨੂੰ ਤੇਰੇ ਘਰ ਤੱਕ ਪਹੁੰਚਾ ਦੇਗਾ ਬੈਲ ਦੀ ਪੂਛਲ ਫੜਾਤੀ ਸਾਂਢ ਦੀ ਪਕੜਾ ਦੇਵੇ ਔਰ ਜਹ ਕਹੇ ਤੂੰ ਇਸਕਾ ਲਾਂਗੁਲ ਮਤ ਛੋੜੀਏ ਲਾਂਗੁਲ ਮਣੇ ਪੂਛ ਤੇਰੇ ਗ੍ਰਾਮ ਮੇ ਜਹ ਪਹੁੰਚਾ ਦੇਵੇਗਾ ਸੋ ਦੁਖੀ ਬਾਲਕ ਤਾਂ ਕਿ ਬਚਨ ਮੇ ਵਿਸ਼ਵਾਸ ਕਰਕੇ ਦੁੱਖ ਅਨੁਭਵ ਕਰਕੇ ਨਸ਼ਟ ਹੋਵੇ ਹੈ ਇਹ ਕਿਉਂ ਦ੍ਰਿਸ਼ਟਾਂਤ ਦਿੱਤਾ ਆਂਦਾ ਜਿਹੜੇ ਭੇਦਵਾਦੀ ਹੈ ਨਾ ਪੁਰਸ਼, ਉਹਨਾਂ ਦੇ ਜੇ ਬਚਨ ਵਿਸ਼ਵਾਸ ਕਰੋਗੇ ਤਾਂ ਤੁਹਾਡਾ ਵੀ ਇਹੀ ਹਾਲ ਹੋਏਗਾ। ਉਹ ਫਿਰ ਤੁਹਾਨੂੰ ਜੀਵ ਬਣਾ ਦੇਣਗੇ ਤੇ ਜੀਵ ਬਣਾ ਕੇ ਫਿਰ ਤੁਸੀਂ ਕਹੋ ਕਿ ਹੁਣ ਮੈਂ ਸਿਮਰਨ ਕਰੂੰਗਾ, ਮੈਂ ਜਪ ਕਰੂੰਗਾ, ਮੈਂ ਤਪ ਕਰੂੰਗਾ, ਤਬ ਭਗਵਾਨ ਨੂੰ ਪ੍ਰਾਪਤ ਹੋਊਂਗਾ। ਭਗਵਾਨ ਬੈਕੁੰਠ ਵਿੱਚ ਬੈਠੇ ਆ, ਮੈਂ ਇੱਥੇ ਹੂੰ, ਮੇਰਾ ਭਗਵਾਨ ਦੇ ਨਾਲ ਵਿਛੋੜਾ ਪੈ ਗਿਆ ਹੈ। ਤਾਂ ਫਿਰ ਜਪ ਤਪ ਮੇ ਫਿਰ ਕਰਮ ਮੇ ਲਗਾ ਦੇਗਾ, ਤੁਹਾਨੂੰ ਕਹਿਣ ਦਾ ਤਾਤਪੁਰ ਫਿਰ ਉਹ ਕਰਮ ਮੇ ਲਗਾ ਦੇਗਾ ਤੇ ਕਰਮ ਮੇ ਲੱਗ ਕੇ ਫਿਰ ਦੁਖੀ ਹੋਵੋਗੇ, ਜਨਮ ਮਰਨ ਫਿਰ ਸ਼ੁਰੂ ਹੋ ਜਾਣਗੇ। ਠੀਕ ਹੈ, ਤਾਂ ਇਸੇ ਦੇਖੋ ਅਬ ਉਹ ਪਹਿਲੇ ਦ੍ਰਿਸ਼ਟਾਂਤ ਦੇ ਦਿਆ, ਅਬ ਦਾਰਸ਼ਟਾਂਤ ਦੇ ਰਹੇ ਹੈ। ਤਾਂ ਐਸੇ ਵਿਸ਼ੇ ਰੂਪ ਚੋਰ ਵਿਵੇਕ ਰੂਪ ਨੇਤਰ ਕੁ ਫੋੜ ਕੇ, ਵਿਸ਼ੇ ਰੂਪੀ ਜਿਹੜੇ ਚੋਰ ਹੈ ਉਹ ਕੀ ਕਰਨਗੇ, ਵਿਵੇਕ ਰੂਪੀ ਨੇਤਰ ਜਿਹੜਾ ਉਹਨੂੰ ਫੋੜ ਦੇਣਗੇ, ਹੈ ਨਾ। ਸੰਸਾਰ ਬਨ ਮੇ ਗੇਰੇ ਹੈ, ਸੰਸਾਰ ਬਨ ਜਿਹੜਾ ਹੈ ਭਵਸਾਗਰ ਇਹਦੇ ਵਿੱਚ ਫਿਰ ਗਿਰਾ ਦੇਗਾ। ਤਾਂ ਭੇਦਵਾਦੀ, ਭੇਦਵਾਦੀ ਮੈਨੇ ਜੀਵ ਅਲੱਗ ਹੈ, ਈਸ਼ਵਰ ਅਲੱਗ ਹੈ, ਉਹਦੀ ਕਦੀ ਏਕਤਾ ਨਹੀਂ ਹੋ ਸਕਦੀ, ਇਹ ਭੇਦਵਾਦੀ ਆ ਗਏ। ਭੇਦਵਾਦੀ ਨਿਰਦਈ ਵੰਚਕ ਅੰਨੇ ਸ਼ਾਸਤਰ ਕੇ ਸਿਧਾਂਤ ਮੇ ਆਗ੍ਰਹ ਕਰਾਵੇ ਹੈ ਔਰ ਜਹ ਕਹੇ ਹੈ ਹਮਾਰਾ ਉਪਦੇਸ਼ ਹੀ ਤੇਰੇ ਕੁ ਪਰਮ ਸੁਖ ਪ੍ਰਾਪਤੀ ਕਾ ਹੇਤੂ ਹੋਵੇਗਾ। ਪੁਸ਼ ਫੜਾ ਦਿੱਤੀ ਨਾ ਉਹਦੀ ਸਾਂਢ ਦੀ, ਉਹਨੂੰ ਕਿਹਾ ਤੇਰੇ ਘਰ ਤੱਕ ਪਹੁੰਚਾ ਦੇਗਾ। ਭੇਦਵਾਦੀ ਗੁਰੂ ਨੇ ਆ ਕੇ ਕਹਿਤਾ ਬਸ ਇਹ ਜਿਹੜਾ ਸਾਡਾ ਉਪਦੇਸ਼ ਹੈ ਨਾ, ਸਾਰਿਆਂ ਨੂੰ ਉੱਤਮ ਉਪਦੇਸ਼ ਤੈਨੂੰ ਅਸੀਂ ਕਰ ਰਹੇ ਹਾਂ, ਇਹ ਤੈਨੂੰ ਤੇਰਾ ਪਾਰ ਉਤਾਰਾ ਇਹੀ ਕਰੇਗਾ, ਐਸਾ ਵਿਸ਼ਵਾਸ ਕਰਾ ਦਿਆ। ਤਾਂ ਕੋ ਛੋੜਿਓ ਮਤ, ਆਂਦਾ ਇਹ ਜਿਹੜਾ ਉਪਦੇਸ਼ ਦਿੱਤਾ ਇਹਨੂੰ ਛੱਡਣਾ ਤਾਂ ਵੀ ਤੇਰਾ ਉਧਾਰ ਹੋ ਜੂਗਾ, ਛੱਡ ਦਿੱਤਾ ਵੇ, ਹੈ ਨਾ। ਤਿਸਕੇ ਵਾਕੇ ਮੈਂ ਵਿਸ਼ਵਾਸ ਕਰਕੇ ਪੁਰਸ਼ਾਰਥ ਸੁਖ ਰਹਿਤ ਹੋਵੇ ਹੈ ਔਰ ਜਨਮ ਮਰਨ ਮਹਾ ਅਮਜਨ ਰੂਪ ਜਨਮ ਮਰਨ ਰੂਪ ਮਹਾ ਦੁੱਖ ਕੁ ਅਨੁਭਵ ਕਰੇ ਹੈ ਜਾਂ ਤੇ ਅੰਨੇ ਸ਼ਾਸਤਰ ਤਿਆਜ ਹੈ। ਇਸੇ ਨੇ ਕਹਿੰਦਾ ਦੂਸਰੇ ਸ਼ਾਸਤਰ ਜਿਹੜੇ ਹੈ ਨਾ, ਉਹ ਲੁੰਗ ਜੈਸੇ ਉਹ ਸਾਂਢ ਦੀ ਪੂਛ ਪਕੜਨ ਵਾਲੀ ਗੱਲ ਹੋ ਜਾਏਗੀ ਤੁਹਾਡੇ ਨਾਲ, ਤੇ ਕਿਹੜਾ ਜਿਹੜਾ ਸ਼ਾਸਤਰ ਤੁਹਾਨੂੰ ਪਾਰ ਲਗਾਵੇਗਾ, ਵੇਦਾਂਤ ਸ਼ਾਸਤਰ, ਠੀਕ ਹੈ ਨਾ। ਉਹਦੇ ਵਿੱਚ ਹੀ ਜੀਵ ਬ੍ਰਹਮ ਦੀ ਏਕਤਾ ਦੱਸੀ ਗਈ ਹੈ ਨਾ, ਇਸ ਵਾਸਤੇ ਉਹ ਤੁਹਾਨੂੰ ਸ਼ਾਸਤਰ ਪਾਰ ਲੱਗੇਗਾ। ਰਾਜਾ ਕਾ ਮ੍ਰਿਤੂ ਔਰ ਬ੍ਰਹਮ ਲੋਕ ਕੀ ਪ੍ਰਾਪਤੀ, ਅੱਜ ਰਾਜਾ ਨੂੰ ਉਪਦੇਸ਼ ਕਰ ਦਿੱਤਾ ਪੁੱਤਰ ਨੇ, ਹੈ ਨਾ। ਅਬ ਬਾਕੀ ਜਿਹੜਾ ਰਹੇਗਾ ਉਹ ਵੀ ਕਰੇਗਾ, ਰਾਜਾ ਦੀ ਮ੍ਰਿਤੂ ਹੋ ਜਾਏਗੀ, ਅਬ ਉਸਕੋ ਬ੍ਰਹਮ ਲੋਕ ਕੀ ਪ੍ਰਾਪਤੀ ਹੋਏਗੀ, ਅਬ ਉਹ ਦੱਸੇਗੇ ਕੈਸੀ ਉਸਦੀ ਮ੍ਰਿਤੂ ਹੋਈ, ਬ੍ਰਹਮ ਲੋਕ ਉਸਨੂੰ ਕਿਹੜੀ ਵਿਧੀ ਦੇ ਨਾਲ ਪ੍ਰਾਪਤ ਹੋਇਆ, ਠੀਕ ਹੈ। ਤਰਕ ਦ੍ਰਿਸ਼ਟੀ ਕੇ ਬਚਨ ਸੁਣ ਸੁਭ ਸੰਤਤੀ ਤੇ ਹੀ ਤਾਤ, ਸੰਸੇ ਸੋਕ ਨਸਿਓ ਸਕਲ ਲਹਿਓ ਯੇ ਕੁਸ਼ਲਾਤ। ਕਹਿੰਦਾ ਤਰਕ ਦ੍ਰਿਸ਼ਟੀ ਕੇ ਬਚਨ ਸੁਣ, ਤਰਕ ਦ੍ਰਿਸ਼ਟੀ ਜਿਹੜਾ ਉਹਦਾ ਪੁੱਤਰ ਸੀ ਸਭ ਤੋਂ ਛੋਟਾ, ਉਹਦੇ ਬਚਨ ਸੁਣੇ ਕਿੰਨੇ ਰਾਜਾ ਨੇ, ਰਾਜਾ ਦਾ ਕੀ ਨਾਮ ਸੀ, ਸੁਭ ਸੰਤੀ ਤੇ ਹੀ ਤਾਤ, ਜੋ ਤਾਤ ਮੈਨੇ ਹੁੰਦਾ ਪ੍ਰੀਏ, ਉਹ ਜਿਹੜਾ ਪ੍ਰੀਏ ਪ੍ਰੀਏ ਜੈਸੇ ਕਹਿੰਦਾ ਉਹ ਪੁੱਤ ਹੇ ਬੱਚੇ, ਇਹ ਇਹ ਹੈ ਸੰਬੋਧਨ, ਤਾਤ ਪ੍ਰੀਏ ਵੀ ਕਹਿ ਸਕਦੇ। ਹੇ ਤਰਕ ਦ੍ਰਿਸ਼ਟੀ ਕੇ ਬਚਨ ਸੁਣ, ਆਪਣੇ ਪੁੱਤਰ ਜਿਹੜਾ ਉਹਦਾ ਸੀ ਤਰਕ ਦ੍ਰਿਸ਼ਟੀ, ਉਹਦੀਆਂ ਗੱਲਾਂ ਸੁਣ ਕਰਕੇ, ਉਹਦਾ ਉਪਦੇਸ਼ ਸੁਣ ਕਰਕੇ, ਸੁਭ ਸੰਤੇ ਤੇ ਹੀ ਤਾਤ, ਸੰਸੇ ਸੋਕ ਨਸਿਓ ਸਕਲ, ਉਹਦੇ ਸੰਸੇ ਵੀ ਨਸ਼ਟ ਹੋ ਗਏ ਔਰ ਸ਼ੋਕ ਵੀ ਨਸ਼ਟ ਹੋ ਗਿਆ। ਕਿ ਕਿਤਨੇ ਸਕਲ, ਸਕਲ ਵਿਸ਼ੇਸ਼ਣ ਦੀਆ ਹੈ ਨਾ, ਸੰਸਿਆਂ ਦਾ ਵਿਸ਼ੇਸ਼ਣ ਕੀ ਹੈ, ਸੰਸੇ ਔਰ ਸ਼ੋਕ ਦਾ ਵਿਸ਼ੇਸ਼ਣ ਹੈ ਸਕਲ, ਤੇ ਸਕਲ ਜਦੋਂ ਸੰਸੇ ਔਰ ਸ਼ੋਕ ਨਸ਼ਟ ਹੋ ਜਾਣਗੇ ਤੇ ਫਿਰ ਕਿਆ ਹੋਏਗਾ, ਲੀਓ ਹੀ ਇਹ ਕੁਸ਼ਲਾਤ, ਹਿਰਦੇ ਦੇ ਵਿੱਚ ਕੁਸ਼ਲਤਾ ਔਰ ਖੁਸ਼ੀ ਉਹਲਾਦ ਪੈਦਾ ਹੋ ਗਿਆ ਰਾਜੇ ਦੇ। ਕਾਰਨ ਬ੍ਰਹਮ ਉਪਾਸਨਾ ਕਰੀ, ਐਸੇ ਨੀ ਸਿੱਧਾ ਜਾ ਕੇ ਇਤਨਾ ਉਪਦੇਸ਼ ਸੁਣ ਲਿਆ ਤੇ ਪਾਰ ਹੋ ਗਿਆ, ਆ ਫਿਰ ਉਸਨੇ, ਕਿਉਂਕਿ ਇਹ ਤਾਂ ਉਪਦੇਸ਼ ਜਿਹੜਾ ਸੀ ਇਹ ਤੋਂ ਬ੍ਰਹਮ ਗਿਆਨ ਉਤਪੰਨ ਕਰਨ ਵਾਲਾ ਸੀ, ਉਹਦੀ ਬੁੱਧੀ ਉਪਾਸਨਾ ਮੇ ਲੱਗੀ ਸੀ, ਤੇ ਉਪਾਸਨਾ ਕਰੇਗਾ ਤਾਂ ਹੀ ਤੇ ਬ੍ਰਹਮ ਲੋਕ ਨੂੰ ਜਾਏਗਾ ਨਾ। ਪਹਿਲਾਂ ਕਿਹਾ ਬ੍ਰਹਮ ਲੋਕ ਨੂੰ ਗਿਆ, ਤੇ ਬ੍ਰਹਮ ਲੋਕ ਦਾ ਜਿਹੜਾ ਕਰਮ ਹੈ ਉਹ ਕੈਸੇ ਹੈ ਉਹ ਤੁਹਾਨੂੰ ਪਤਾ ਹੀ ਹੈ, ਤੇ ਉਪਾਸਨਾ ਕਰੇਗਾ ਅਹਿੰਗਰੇ ਤਬੀ ਤੋਂ ਬ੍ਰਹਮ ਲੋਕ ਨੂੰ ਜਾਏਗਾ, ਤੇ ਬ੍ਰਹਮ ਲੋਕ ਨੂੰ ਗਿਆ ਫਿਰ ਕੀ ਕਹਿ ਰਹੇ ਹੈ, ਕਾਰਨ ਬ੍ਰਹਮ ਉਪਾਸਨਾ ਕਰੀ ਬਹੁ ਚਿੱਤ ਲਾਏ। ਕਾਰਨ ਬ੍ਰਹਮ ਕੀ ਉਪਾਸਨਾ ਕਰੀ, ਕਾਰੀ ਕਿੰਨੀ ਕਹੀ, ਕਾਰਨ ਬ੍ਰਹਮ ਕੀ ਉਪਾਸਨਾ ਕਰੀ ਕਿੰਨੀ ਕ, ਦੋ ਚਾਰ ਦਿਨ, ਬਹੁਤ ਔਰ ਕੈਸੇ, ਮਨ ਲਗਾ ਕਰਕੇ ਬਹੁਤ ਉਪਾਸਨਾ ਕਰੀ और कैसे करी चित लाए, मैंने मन लगा करके उपासना की है। ये नहीं है भी बैठे हैं तो इतने तो मन नाभे पटियाले घूम रहा, ऐसे नहीं। कारण ब्रह्म उपासना करी बहुत चित लाए, तर्क दृष्टि निज लख गुरु राज समाज चढ़ाए। फिर की कीता जो उपासना की चित ला के तो मन शांत हो गया, तो फिर जेड़ा की कीता तर्क दृष्टि निज लख गुरु, अब जेड़ा पुत्र सी उन्हें गुरु समझ लिया अपना, ये मेरा गुरु है जिन्हें मेरे मेरा बेड़ा पार कर दिता। तो फिर की कीता राज समाज चढ़ाए, पूरा राज ही भेट कर दिता। राज तो पहले दुखी सी बेचारा, भी कोई सामभण वाला है नहीं, छड़न नूं तैयार ही सी ते सामभण वाला नहीं सी। जदों आ गया तो उन्हें सोचा हुण इह ते मेरा गुरु बन गया, पुत्र तो रहा ही नहीं। ते गुरु नूं फिर अपना राजपाट सारा दान विच चढ़ा के चला गया। जद भी तर्क दृष्टि पुत्र था, देख लो की कह रहा है, कह रहे हैं जद भी तर्क दृष्टि पुत्र था तथापि उपदेश उत्तम किया, उत्तम उपदेश किया पुत्र ने भी, जाते गुरु पदवी को प्राप्त हुआ। उत्तम उपदेश किया ते केड़ी पदवी मिली उसनु, गुरु पदवी है, कौन सी पुत्र। जह ब्रह्म विद्या का महात्म है, अंदे ब्रह्म विद्या का महात्म है, कदी पत्नी गुरु बन जाएगी पति दी। चंडा चड़ाला जो थी शिखर ध्वज महाराज अयोध्या दे राजा सी, उन्हां दी पत्नी सी, उन्हें पति नु उपदेश किया। कहीं कहीं गुरु शिष्य नु करेगा, कहीं कहीं चेले ने गुरु नु उपदेश किया, पार हो गए। ये पुत्र प्यो नु कर रहा है, उदालक मुनि ने अपने पुत्र नु उपदेश किया। इस वास्ते ब्रह्म विद्या जेदे पास भी होवे मत्था टेके ग्रहण कर लो, सोना किथे प्या होवे चिकड़ च प्या गंदगी दे विच भी प्या होवे उन्हूं भी उठा लेंगे, चल की हुंदा धो लांगे। और लोहे का टुकड़ा गंदगी च प्या होवे तो फिर, जां कच का टुकड़ा थोड़ा जिहा गंदगी च प्या होवे तो कोई उठाएगा, कोई नहीं उठाएगा। और सोना कहीं भी पड़ा हो तो चप फट उसे उठा लेंगे, गंदा है तो धोता के जेब च पा लेंगे। यही हाल विद्या दा है, विद्या जिथों मिले चुप करके ग्रहण कर लेनी चाहिए। गुण जिथों भी मिले, गुण छोटे तो भी मिले, शिक्षा जिथों मिले, ताड़ा जीवन जेदे ना पार उतारा हो रहा वा वो ताड़ा बच्चा भी है ना, तो भी ग्रहण कर लो। कदी कदी छोटे छोटे बच्चे भी इतनी काम दी गल कह देंगे, मां बाप भी दंग रह जाएंगे भी ये कैसी बात कर दी इसने। इसलिए जो बच्चे भी ऐसी गल करते हैं तो वह भी ग्रहण करने योग्य है। उम्र का इसमें है नहीं लिहाज नहीं है कि मैं बड़ा हूं ये मेरे को क्यों उपदेश करेगा, छोटा है। ब्रह्म विद्या का महात्म है, देखो जही ब्रह्म विद्या का महात्म है, ठीक है। कशुक बीतियो काल तब, अब उपासना करी उसने तो फिर की कीता, कुशक बीतियो काल तब तज राजा निज प्राण, थोड़ा समय बीतिया उपासना की मन लगा करके तो फिर की गया, तज राजा निज प्राण अपने प्राण त्याग दिते राजा ने। ब्रह्म लोक को में सो गयो मुनि जहां जात सद ध्यान, कहिंदा जिथे मुनि जांदे सद ध्यान, मैंने ध्यान लगाते जेड़े ब्रह्म लोक दा चिंतन करते अहंगरी उपासना में ध्यान लगा करके, जेड़े ब्रह्म ऋषि मुनि जिथे जांदे है ना किथे ब्रह्म लोक च, राजा भी उथे पहुंच गया। ये है ब्रह्म विद्या दा महात्म, वो हेंगरे उपासना दा महात्म। राजा के मरण का देशकाल कहया नहीं, ताका जह विप्रा है उपासक के मरण में देशकाल की अपेक्षा नहीं, दिन में मरे अथवा रात्रि में, देख लो दिन में मरे अथवा रात्रि में, ठीक है, दक्षिण में मरे अथवा उत्तरायण में, दक्षिणायन में मरे या उत्तरायण में, ठीक है, पवित्र भूमि में अथवा अपवित्र में, सर्वथा उपासना के बलते देवयान मार्ग द्वारा ब्रह्मलोक की प्राप्ति होवे है। पहले सुनिया सी तुसी पियो उसने बहुत उपासना की थी, ते ओदे पा ओ शरीर पूरा होर लग गया, प्राण तो ओदे निकले निकले, ते प्राण उनु ज्ञान तो होया नहीं, ते प्राण जे निकल गए उसके ते जे तो उनु ज्ञान हुंदा ते प्राण ओदे उत्थे लीन हो जांदे, पंजे तत्तां विच लीन हो जांदे, ब्रह्म ज्ञान होया नहीं उसनु, तो फिर जमदूत ओदे पास आ नहीं सकते, इतना महात्म है तपस्या दा। फिर की होया, फिर देवता होंगे, फिर देवता अपने अपने हिसाब से उन्हों अपने लोग दे विच उस तो दूसरा देवता आएगा अपने लोग दे विच ऐसे लेकर के ब्रह्म लोक च पचा देंगे। उपासना के बलते देवयान मार्ग मैंने उत्तरायण मार्ग ठीक है ना ब्रह्म लोक की प्राप्ति होवे है। और देवयान मार्ग किनु कहते जो जिन्हू कहते ना तुम उत्तरायण होने लग हम उत्तरायण चल रहा है जदो सूरज दिन बड़े होने शुरू हो जाए जब तक बढ़ते रहे सीधा पंजाबी मोटा जा फार्मूला समझ लो जदो दिन बड़े होने शुरू हो जाए जब तक बढ़ते रहे तब तक उत्तरायण चलेगा तो जदो दिन घटने शुरू हो गए जब तक घटते रहे तब तक दक्षिणायन तो फिर ओ शुक्ल पक्ष और कृष्ण पक्ष भी होगा। शुक्ल पक्ष मैंने चाननिया रात और कृष्ण पक्ष मैंने अंधेरिया रात ये भी नाल चाहिए उत्तरायण हो शुक्ल पक्ष हो और उत्तम देश काल हो तब बन दी गल। उपासना के बलते देवैन मार्ग द्वारा ब्रह्म लोक की प्राप्ति होवे है और अदृष्टि के प्रसंग में जो पूर्व देश काल की अपेक्षा कही सो योग महात्म योग सहित उपासना को कही है उपासक को कही है बंदा जरा अदृष्टि का दस्या से ना जो गंगा स्थान ते जाके बैठ के गंगा दे तीर ते समाधि ला के आसन लगा के सिद्ध आसन लगा के फिर वो चिंतन कर लग गया आंदा योग महात्मा दा योगी जेड़े होण उन्हां दा जेड़े प्राण छड्डन दी रीति है वह दसी सी कुछ रह ना जावे इस वास्ते केवल ईश्वर शरण उपासक देश काल की अपेक्षा नहीं जय अर्थ सूत्रकार भाष्यकार ने प्रतिपादन किया है। तर्क दृष्टि का देह पात और परमात्मा में अभेद अब तीन तो चले गए दो पुत्र एक पिता अब जेड़ा तर्क दृष्टि सी वो राज कर रहा है राजा अपना राज उन्हों दे करके चला गया अब वो तर्क दृष्टि है उसने कुछ दिन राज किया और फिर ओदे भी ते प्राण जेड़े सी निकलने सी अपने प्रारब्ध दे हिसाब से। तर्क दृष्टि का देह पात और परमात्मा में अभेद राज काज सब तब कियो फिर जदो पिता नु राज दे करके चला गया तो फिर राज काज सब तब कियो तर्क दृष्टि होशियार जो होशियार बालक सी तर्क दृष्टि फिर उसने राज पाठ संभालिया अपना लग्यो ना रंच रंग तही लहो ब्रह्म निर्धार अंदा राज कीता ब्रह्म ज्ञानी हो करके अंदा रंचक भी उसको रंग नहीं लगा रंग मैंने राग नहीं होया ना किसी ना द्वेष होया जो राग द्वेष तो बहुत उपर उठ चुका सी लग्यो ना रंचक रंग तही लयो ब्रह्म निर्धार ब्रह्म नु निर्णय करके जान लिया सी मैं असंग हूं मैं असंग हूं अजन्मा हूं आदि अंत से रहित हूं अद्वितीय हूं। जदो ऐस प्रकार का ज्ञान होगा ना तो फिर किसी प्रकार का ब्रह्म ज्ञानी सदा निर्लेप इसी वास्ते निर्लेप रहेगा जैसे जल में कमल अवलेप जिदा जल दे विच कमल रहेगा पर जल का स्पर्श नहीं होगा कमल नू ऐसे ही जड़ा ब्रह्म ज्ञानी है तर्क दृष्टि है राज कर रहा है पर राज दा उनू रंग नहीं लगा थोड़ा सा मोह नहीं होया राज दे नाल प्रेम नहीं होया। अंत भयो प्रारब्ध को पायो निश्चय गेह आत्म परमात्मा मिलियो देह खेह में देह खेते शेह। अंत भयो प्रारब्ध को जिन्ना चर ब्रह्म ज्ञानी का प्रारब्ध समाप्त नहीं होंदा उन्ना चर शरीर भी समाप्त होने वाला नहीं है किसी का भी वो भले हाय है कर रहा बिस्तर दे विच हस्पताल विच पड़ा है कोई अज्ञानी है चाहे ज्ञानी है जिन्ना चर ओदी प्रारब्ध बाकी है उन्ना चर शरीर पूरा होने वाला नहीं है भाई ये निश्चय कर लो। अंत भयो प्रारब्ध को जदों प्रारब्ध का अंत होया पायो निश्चय गेह फिर की होया प्रारब्ध नष्ट हुई शरीर समाप्त हुआ ते निश्चय जेड़ा सी एक तत्व आत्मा परमात्मा दे विच लीन हो गए आत्म परमात्मा मिलियो जेड़ा आत्मा सी वो किहदे नाल मिल गया परमात्मा दे नाल ज्ञाता बस देह खे देह खे ते शे देह देह मने शरीर जेड़ा सी आ देखो की कह रहे हैं आत्मा परमात्मा मिलियो, एदा अर्थ की होया भी ए जिहड़ा शरीर है एदे विच ही आत्मा है ते एदे विच ही परमात्मा है। और ए जिहड़ा देह है, देह खे ते छे, देह जिहड़ा है कैसे हो जाएगा, पृथ्वी खे मने मिट्टी, ए मिट्टी विच मिल जाएगा। जिथो जिथो को तत् निकलिया ओदे ओदे विच लीन होएगा बई। जे आत्मा के आत्मा दा अंश आकाश के दे विच मिलेगा, जाके पृथ्वी थोड़ी मिलेगा, आकाश आकाश दे विच मिलेगा, जल जल दे विच मिलेगा, पृथ्वी पृथ्वी तत् पृथ्वी दे विच, वाजू वाजू दे विच। ऐसे जिहड़ा आत्मा है ओ परमात्मा में लीन हो जाएगा। ते देह जिहड़ा एक केड़े पंचभूत है, मिट्टी है, मिट्टी विच लीन हो जाएगा। टीका, देह का खेह कहिए राख में, शेह कहिए अंत, आत्मा कहिए कुटस्थ साक्षी, ताका परमात्मा से अभेद। है ना, आत्मा मैंने कुटस्थ चाहे साक्षी कह लो, कुछ भी कहो। यद्यपि कुटस्था कुटस्थ का परमात्मा में सदा अभेद है, देख लो की कह रहे हैं, कहते कुटस्थ का सदा आत्मा दे नाल परमात्मा दा एकमेक ही है अभेद। मैंने एकमेक अपेद मैंने आत्मा दा और परमात्मा दा सदा दोनों एक में की है, मिले हुए हैं, पर सानू जड़ी भ्रांति हो गई है ना, मैं जीव हूं, ये सानू दुख दे रही है। जिन्ना चिर भ्रांति नहीं चकी जाती उन्ना चिर अपन जीव ही बनी बैठेंगे। यद्यपि कुटस्थ का परमात्मा से सदा अभेद है, तथापि उपाधि कृत भेद है, उपाधि से भेद प्रतीत तो हो रहा है। घटा आकाश और महा आकाश का की अंतर है, बस घड़ा तोड़ दो, आकाश तो एक ही एक है, यही अंताकरण की उपाधि है, उन्हें सानू जीव बना दिता है। जो अंताकरण तो आप उपर उठ गए तो फिर परमात्मा तो पहले ही बने हैं। उपाधि के लय ते उपाधिकृत भेद का अभाव होवे है, परमात्मा से अभेद कहया ताका जह अभिप्रा है। विदेह मुक्ति में ईश्वर ते अभेद होवे है, शुद्ध चेतन ब्रह्म से नहीं। यह वार्ता शरीर के भाष्य के चतुर्थ अध्याय में प्रतिपादन करी है। वो कह रहे हैं विदेह मुक्ति में ईश्वर में अभेद होगा, ठीक है ना। तो ये जड़ी वार्ता है, गल है शरीर को मानसा मैंने ब्रह्म सूत्र जेड़ा वेदांत शास्त्र है ओदे चौथे अध्याय दे विच भाष्यकार ने मैंने शंकराचार्य ने टीका किया ओदे विच उन्हां प्रतिपादन करी है। तहां जह प्रसंग है, ਕਿਹੜਾ ਪ੍ਰਸੰਗ ਉਹਦੇ ਵਿੱਚ, ਦੇਖੋ ਬ੍ਰਹਮ ਸੂਤਰ ਵੀ ਥੋੜਾ ਥੋੜਾ ਤੁਹਾਨੂੰ ਪੜਾ ਰਿਹਾ ਨਾਲ, ਉਹ ਨਿਚਲ ਦਾਸ ਜੀ ਥੋੜਾ ਥੋੜਾ ਬ੍ਰਹਮ ਸੂਤਰ ਦਾ ਪ੍ਰਸੰਗ ਵੀ ਦੱਸ ਰਹੇ। ਦੇਖੋ ਇਹ ਬ੍ਰਹਮ ਸੂਤਰ ਦਾ ਚੌਥਾ ਅਧਿਆਇ ਤੁਸੀਂ ਨਹੀਂ ਪੜੇ ਤੇ ਸੁਣ ਲਓ, ਹੁਣ ਥੋੜਾ ਜਿਹਾ ਦੱਸਣਗੇ। ਵਿਦੇਹ ਮੁਕਤੀ ਮੇ ਸਤ ਸੰਕਲਪ ਆਦਿਕ ਰੂਪ ਕੀ ਪ੍ਰਾਪਤੀ ਜੈਮਨੀ ਕੇ ਮਤ ਮੇ ਕਹੀ ਹੈ। ਜੈਮਨੀ ਮੈਨੇ ਜਿਹੜਾ ਕਰਮ ਕਾਂਡ ਦਾ ਸ਼ਾਸਤਰ ਦਾ ਗਿਆਤਾ ਹੈ ਨਾ ਲਿਖਣ ਵਾਲਾ, ਉਹਦਾ ਨਾਂ ਹੈ ਜੈਮਨੀ। ਉਹ ਬਿਆਸ ਦੇ ਸ਼ਿਸ਼ ਹੋਏ, ਪੂਰਵੀ ਮਾਨਸਾ ਜੀ ਨੂੰ ਕਹਿੰਦੇ, ਠੀਕ ਹੈ ਨਾ। ਉਹਨਾਂ ਦੇ ਮਤ ਮੇ ਓਡੂਲੂ ਕੇ ਮਤ ਮੇ ਇਹੀ ਹੈ ਨਾ, ਓਡੋਲੋਮ ਕੇ ਮਤ ਮੇ ਸਤ ਸੰਕਲਪ ਆਦਿਕ ਕਾ ਅਭਾਵ ਕਿਹਾ ਹੈ। ਔਰ ਸਿਧਾਂਤ ਮਤ ਮੇ, ਸਿਧਾਂਤ ਮਤ ਮੇਨੇ ਨਿਚੋੜ ਜਿਹੜਾ ਹੈ, ਇਹ ਦੋਨੋਂ ਦਾ ਮਤ ਦਿਖਾ ਦਿੱਤਾ ਵੀ ਉਹ ਕੀ ਕਹਿ ਰਿਹਾ ਉਹ ਕੀ ਕਹਿ ਰਿਹਾ ਹੈ। अब जेड़ा वेदांत शास्त्र है वह क्या कह रहा है ओदा दस रहे। सत संकल्प आदि का भाव अभाव दोनों कहे हैं, ताका जह अभिप्रा है। ईश्वर ते अभेद होवे है, ईश्वर के सत संकल्प आदि का मुक्त में अन्य जीवों कर व्यवहार करे हैं, सो ईश्वर परमार्थ दृष्टि से शुद्ध है। जेड़ा ईश्वर है वह परमार्थ दृष्टि से क्या है, ओ शुद्धि है, क्यों उन्हूं अपने स्वरूप दा कभी आवरण हुंदा ही नहीं, बस उन्हूं सदा अपने स्वरूप दा ज्ञान रहेगा मैं कौन हूं। ऐसे जैसे जीव भुल जांदे मैं कौन हूं, ऐसे ईश्वर नहीं भुलदा, ते ओ फिर सदा मुक्त है। ऐसे जेड़े अधिकारी पुरुष हुंदे आ ब्यास जी भीष्म पितामह, वो अपने स्वरूप नूं भुले थोड़ी सी, अधिकारी पुरुष गुरु नानक साहब जे सारे अपने स्वरूप नूं भुले थोड़ी सी भी मैं जीव हूं, वो अपने आप नूं ठीक प्रकार के जानते सी, ते व्यवहार क्यों अज्ञानियों की तरह करते रहे। फिर व्यवहार देखो ना, तुसी तुहानूं किन्नी वार दृष्टांत दिता है, कोई फिल्म दे विच एक्टर एक्टिंग कर रहा है तो वो कैसा रोल कर रहा है, जैसा रोल कर रहा है वैसा है नहीं, वो चाहे अच्छा कर रहा हो चाहे बुरा कर रहा हो, ਤੇ ਉਹ ਡਾਕਟਰੀ ਕਰ ਰਿਹਾ, ਡਾਕਟਰੀ ਥੋੜਾ ਹੋ, ਡਾਕਟਰ ਥੋੜਾ ਹੋ, ਤੇ ਉਹ ਜਿਸ ਸਮੇਂ ਉਹ ਗੁੰਡੇ ਦਾ ਰੋਲ ਕਰ ਰਿਹਾ ਜਾਂ ਡਾਕਟਰ ਦਾ ਰੋਲ ਕਰ ਰਿਹਾ ਹੈ, ਉਸ ਸਮੇਂ ਉਹ ਆਪਣੇ ਆਪ ਨੂੰ ਭੁੱਲ ਨਹੀਂ ਗਿਆ ਵੀ ਮੈਂ ਕੌਣ ਹਾਂ, ਭੁੱਲੇਗਾ? ਤੁਸੀਂ ਦੇਖ ਲਓ ਛੋਟਾ ਜਿਹਾ ਕੰਮ, ਤੁਸੀਂ ਜਦੋਂ ਕਿਸੇ ਨੂੰ ਤੁਹਾਨੂੰ ਤੁਹਾਡਾ ਬਾਪ ਹੈ ਕੀ ਕਵੇ, ਤੁਹਾਡੇ ਬਾਹਰੋਂ ਕਿਸੇ ਨੇ ਬੈਲ ਖੜਕਾਈ ਕੌਣ ਘਰ ਹੈ ਬਈ, ਤੇ ਤੁਸੀਂ ਆਪਣੇ ਬੇਟੇ ਨੂੰ ਕਹਿਤਾ ਬੇਟਾ ਜਾ, ਕਹਿ ਦੇ ਘਰ ਨਹੀਂ ਹੈ, ਤੇ ਬੇਟੇ ਨੂੰ ਕਿਹਾ ਭੁਲੇਖਾ ਪੈ ਗਿਆ ਘਰ ਨਹੀਂ ਬਾਪ, ਉਹ ਕਹਿ ਵੀ ਦਏਗਾ ਪਰ ਉਹ ਜਾਣਦਾ ਵੀ ਘਰੇ ਹੀ ਹੈ। ਐਸੇ ਹੀ ਜਿਹੜੇ ਬ੍ਰਹਮ ਗਿਆਨੀ ਵਿਵਹਾਰ ਕਰਨਗੇ ਸੰਸਾਰ ਦੇ ਵਿੱਚ। ਸੋ ਈਸ਼ਵਰ ਪਰਮਾਰਥ ਦ੍ਰਿਸ਼ਟੀ ਸੇ ਸ਼ੁੱਧ ਹੈ, ਤਾਂ ਕਿ ਵਿਸ਼ੇ ਕੋਈ ਗੁਣ ਹੈ ਨਹੀਂ ਕਿੰਤੂ ਨਿਰਗੁਣ ਹੈ, ਜਾਂ ਤੇ ਸਤ ਸੰਕਲਪ ਆਦਿ ਕਾ ਅਭਾਵ ਕਿਹਾ ਹੈ। ਜਦਪੀ ਸੰਸਾਰ ਦਸ਼ਾ ਵਿਸ਼ੇ ਵੀ ਜੀਵ ਪਰਮਾਰਥ ਸੇ ਨਿਰਗੁਣ ਹੈ। ਦੇਖ ਲੋ ਕੀ ਕਹਿ ਰਹੇ ਜੇ, ਕਹਿ ਰਹੇ ਸੰਸਾਰ ਦਸ਼ਾ ਵਿਸ਼ੇ ਵੀ ਜਦੋਂ ਸੰਸਾਰੀ ਆਪਣੇ ਆਪ ਨੂੰ ਸਮਝ ਰਿਹਾ ਹੈ, ਜੀਵ ਜਦੋਂ ਆਪਣੇ ਆਪ ਨੂੰ ਜੀਵ ਸਮਝ ਰਿਹਾ ਹੈ, ਮੈਂ ਸੰਸਾਰੀ ਹੂੰ, ਮੈਂ ਗ੍ਰਿਸ਼ਤੀ ਹੂੰ, ਮੈਂ ਅਗਿਆਨੀ ਹੂੰ, ਉਸ ਕਾਲ ਦੇ ਵਿੱਚ ਵੀ ਕੈਸਾ ਹੈ? ਜਦਪੀ ਸੰਸਾਰ ਦਸ਼ਾ ਵਿਸ਼ੇ ਵੀ ਜੀਵ ਪਰਮਾਰਥ ਸੇ ਨਿਰਗੁਣ ਹੈ, ਸ਼ੁੱਧ ਹੈ, ਤਥਾਪਿ ਜੀਵ ਕੋ ਸੰਸਾਰ ਦਸ਼ਾ ਮੇ ਵਿਦਿਆ ਸੇ ਕਰਤਾ ਭੋਗਤਾਪਨਾ ਪ੍ਰਤੀਤ ਹੋਵੇ ਹੈ। ਇਤਨਾ ਹੀ ਦੁੱਖ ਹੈ, ਕਰਤਾ ਭੋਗਤਾਪਨਾ ਆਪਣੇ ਆਪ ਨੂੰ ਉਸਨੇ ਸਮਝ ਲਿਆ। ਈਸ਼ਵਰ ਕੋ ਕਦੇ ਵੀ ਆਤਮਾ ਮੇ ਅਥਵਾ ਅੰਨੇ ਮੇ ਸੰਸਾਰ ਪ੍ਰਤੀਤ ਹੋਵੇ ਨਹੀਂ, ਈਸ਼ਵਰ ਨੂੰ